ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਲੋਕ ਸਹਿਸ ਕਿਰਤੀ ਮਹੱਲਾ ਪੰਜਵਾਂ 1359 ਅੰਗ ਤੇ 58ਵਾਂ ਪਾਵਨ ਸਲੋਕ ਬਖਸ਼ਿਸ਼ ਕਰ ਰਹੇ ਹਨ। ਸੋ ਜਿਵੇਂ ਸਤਿਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਬਚਨ ਕੀਤਾ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹਿਓ ਦਾਸਾ। ਸੋ ਬਾਨ ਸੇ ਜੰਗਲ ਦੇ ਤੁਲ ਮੰਨੋ ਸੰਸਾਰ ਨੂੰ, ਤੇ ਮਨ ਦੇ ਵਿੱਚ ਉਦਾਸ ਹੋ ਕੇ ਜਿਉਣਾ ਕਰੋ, ਬਰਾਗ ਧਾਰ ਕੇ ਜਿਉਣਾ ਕਰੋ। ਇਸੇ ਪ੍ਰਕਾਰ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਜੋ ਪਾਵਨ ਸ਼ਬਦ ਹੈ, ਸਤਿਗੁਰੂ ਮਹਾਰਾਜ ਸੰਸਾਰ ਨੂੰ ਉਜਾੜ ਰੂਪ ਵਰਣਨ ਕਰਦੇ ਹੋਏ ਉਪਦੇਸ਼ ਕਰ ਰਹੇ ਹਨ। ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰ ਹੈ। ਮਹਾਰਾਜ ਕਹਿਣ ਲੱਗੇ, ਹੇ ਭਾਈ, ਤਮਾਮ ਜੀਵ ਸੰਸਾਰ ਰੂਪ ਉਦਿਆਨ ਭਾਵ ਉਜਾੜ ਵਿੱਚ ਬਸਨੰ ਵਸ ਰਹੇ ਨੇ। ਜਿਵੇਂ ਪ੍ਰਤੱਖ ਉਜਾੜਾਂ ਵਿੱਚ ਕੂਕਰ, ਗਿੱਦੜ, ਗਧੇ ਆਦਿਕ ਤੁਰੇ ਫਿਰਦੇ ਹੁੰਦੇ ਨੇ, ਐਵੇਂ ਹੀ ਸੰਸਾਰ ਉਜਾੜ ਵਿੱਚ ਕੁੱਤੇ, ਗਿੱਦੜ ਤੇ ਗਧੇ ਕਿਹੜੇ ਹਨ? ਮਹਾਰਾਜ ਕਹਿੰਦੇ, ਜਿਹੜੇ ਤਾਂ ਲੋਭ ਵਸਿਸ਼ਟ ਸੰਬੰਧੀ ਹੈ, ਰਿਸ਼ਤੇਦਾਰ ਹੈ, ਸੰਸਾਰ ਉਜਾੜ ਵਿੱਚ ਸਵਾਨ ਨੇ, ਕੂਕਰ ਹਨ। ਤੇ ਜਿਹੜੇ ਕਪਟੀ ਛਲੀਏ ਤੇ ਆਲਸ ਵਸਿਸ਼ਟ ਸੰਬੰਧੀ ਹੈ, ਇਹ ਸਿਆਲ ਭਾਵ ਗਿੱਦੜ ਹਨ, ਜੋ ਸਾਰਾ ਦਿਨ ਖੱਟ ਕਮਾ ਕੇ ਆਪਣੇ ਘਰ ਲਿਆ ਕੇ ਪਰਿਵਾਰ ਨੂੰ ਸਭ ਕੁਝ ਦੇਣ ਵਾਲੇ ਸੰਬੰਧੀ ਹਨ। ਉਹ ਜੋ ਐਸੇ ਹਨ, ਉਹ ਭਾਰ ਚੁੱਕਣ ਵਾਲੇ ਖਰ ਹੈ ਭਾਵ ਖੋਤੇ ਤੇ ਗਧੇ ਹਨ। ਜਿਵੇਂ ਪ੍ਰਤੱਖ ਉਜਾੜ ਵਿੱਚ ਬੜੇ ਬੜੇ ਕਠਿਨ ਸਥਾਨ ਹੁੰਦੇ ਨੇ ਅਤੇ ਡਾਕੂ ਲੋਕ ਸ਼ਰਾਬ ਦੀ ਭੱਠੀ ਲਗਾ ਕੇ ਮੱਟੀਆਂ ਰੱਖ ਛੱਡਦੇ ਹਨ, ਪਾਣੀ ਦੇ ਭੁਲੇਖੇ ਆਏ ਹੋਏ ਰਾਹੀਆਂ ਨੂੰ ਸ਼ਰਾਬ ਪਿਲਾ ਕੇ ਫਿਰ ਕੱਪੜੇ ਲਾ ਲੈਂਦੇ ਨੇ, ਇਸੇ ਪ੍ਰਕਾਰ ਹੀ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਬਿਖਮ ਸਥਾਨ ਮਨ ਮੋਹ ਮਦਰਿੰਗ ਮਹਾ ਅਸਾਦ ਪੰਚ ਤਸਕਰ ਹੈ। ਸਤਿਗੁਰੂ ਫਰਮਾਉਂਦੇ ਨੇ, ਸੰਸਾਰ ਉਜਾੜ ਵਿੱਚ ਬਿਖਮ ਸਥਾਨ ਮਨ ਭਾਵ ਮਨ ਦਾ ਰੋਕਣਾ ਹੀ ਕਠਿਨ ਸਥਾਨ ਹੈ ਅਤੇ ਕਾਮ ਕ੍ਰੋਧ ਆਦਿ ਵਿਕਾਰਾਂ ਰੂਪ ਪੰਜ ਅਸਾਧ ਚੋਰ ਨੇ। ਇਹ ਚੋਰ ਜਿਹੜੇ ਇਹ ਮੋਹ ਦੀ ਮਦਰਿੰਗ, ਮਦਰਾ ਹੁੰਦੀ ਸ਼ਰਾਬ, ਇੱਥੇ ਲਿਖਿਆ ਮਦਰਿੰਗ, ਰਾਰੇ ਤੇ ਟਿੱਪੀ ਰੰਗ, ਸੰਥਿਆ ਵਾਲੀ ਸੀਡੀ ਸੁਣ ਲਓ, ਉਹਦੇ ਨਾਲ ਪਤਾ ਲੱਗ ਜੂ ਜ਼ਿਆਦੇ, ਸ਼ੁੱਧ ਸੰਥਿਆ ਜੀ ਦਾ ਨਾਮ ਹੈ। ਸੋ ਉਹ ਸੀਡੀ ਦੇ ਵਿੱਚ ਆਪਾਂ ਨੇ ਮੁਹਾਰਨੀ, ਟਿੱਪੀਆਂ, ਬਿੰਦੀਆਂ ਸਿਖਾਈਆਂ ਹੋਈਆਂ ਲਾ ਕੇ ਸੱਤ ਬਾਣੀਆਂ ਦੀ ਸੰਥਿਆ ਵੀ ਹੈ। ਸੋ ਮਹਾਰਾਜ ਕਹਿੰਦੇ, ਮੋਹ ਰੂਪ ਸ਼ਰਾਬ ਨੂੰ ਪਿਲਾ ਕੇ ਜਪ ਤਪ ਆਦਿ ਸ਼ੁਭ ਗੁਣਾਂ ਰੂਪ ਕੱਪੜੇ ਖੋਹ ਲੈਂਦੇ ਨੇ। ਜਿਵੇਂ ਪ੍ਰਤੱਖ ਉਜਾੜ ਵਿੱਚ ਦਿਸ਼ਾ ਭਰਮ ਹੋਣ ਕਰਕੇ ਜੀਵ ਭਰਮ ਜਾਂਦੇ ਆ, ਅਤੇ ਉਜਾੜ ਵਿੱਚ ਡਾਕੂ ਜਿਹੜੇ ਆ ਉਹ ਬੇਹੋਸ਼ ਕਰ ਦਿੰਦੇ ਅਤੇ ਚੋਰ ਫਾਹੀ ਪਾ ਦਿੰਦੇ ਨੇ ਜੀਵ ਨੂੰ। ਇੱਧਰ ਸੰਬੰਧੀ ਵੀ ਸਾਡੇ ਇਹੀ ਕੰਮ ਕਰਦੇ ਸਾਰੇ, ਉਹ ਕੀ ਕਰਦੇ ਨੇ, ਹੀਤ ਮੋਹ ਭੈ ਭਰਮ ਪ੍ਰਮਣੰ ਅਹੰ ਫਾਸ ਤੀਖਣ ਕਠਨਾ ਹੈ। ਸੰਸਾਰ ਉਜਾੜ ਵਿੱਚ ਜੋ ਸੰਬੰਧੀਆਂ ਵਿੱਚ ਹੀਤ ਮੋਹ ਗੂੜਾ ਪਿਆਰ ਕਰਨਾ ਹੈ, ਹੇਤੂਆਂ ਦੇ ਮੋਹ ਵਿੱਚ ਜਿਹੜਾ ਬੇਤੀ ਦਾ ਖਚਤ ਹੋ ਜਾਣਾ ਹੈ, ਸੋ ਇਹੀ ਦਿਮਾਗ ਦਾ ਚਕਰਾਉਣਾ ਜਾਂ ਮੂਰਛਾ ਹੋਣੀ ਹੈ। ਭੈ ਭਰਮ ਭ੍ਰਮਣੰ, ਭੈ ਅਤੇ ਭਰਮ ਕਰਕੇ ਜੋ ਭਾਉਣਾ ਹੁੰਦਾ, ਫਿਰਨਾ ਹੁੰਦਾ, ਇਹੀ ਦਿਸ਼ਾ ਭਰਮ ਹੋਣਾ। ਅਹੰ ਫਾਸ ਉੱਤੇ ਬਿੰਦੀ ਆ, ਅਹੰ ਫਾਸ ਤੀਖਣ, ਹੰਗਤਾ ਰੂਪ ਫਾਹੀ ਹੈ, ਜੋ ਹੰਗਤਾ ਰੂਪ ਫਾਹੀ ਪੈਣ ਨੂੰ ਬੜੀ ਤਿੱਖੀ ਹੈ, ਝੱਟ ਹੀ ਹੰਗਤਾ ਕਰ ਲੈਂਦਾ, ਤੇ ਨਿਵਿਰਤ ਹੋਣ ਨੂੰ ਜੋ ਬੜੀ ਕਠਿਨ ਹੈ। ਜੋ ਚੋਰਾਂ ਦੀ ਫਾਹੀ ਤੋਂ ਛੁੱਟ ਵੀ ਜਾਵੇ ਤਾਂ ਜੀਵ ਆਪਣੇ ਅੱਗੇ ਦੋ ਔਂਕੜਾਂ ਫਿਰ ਹੋਰ ਆ ਜਾਂਦੀਆਂ ਨੇ ਜੀਵ ਵਾਸਤੇ, ਕਿਹੜੀਆਂ? ਇੱਕ ਅੱਗ ਦੇ ਭਾਂਬੜ ਜੰਗਲ 'ਚ ਜੇ ਅੱਗ ਲੱਗੀ ਹੋਵੇ, ਦੂਜਾ ਚਲੋ ਚੰਗੇ ਭਲੇ ਚੱਲੇ ਸੀ, ਅੱਗੇ ਨਦੀ ਆ ਗਈ, ਹੁਣ ਨਦੀ ਦਾ ਪ੍ਰਵਾਹ ਜੰਗਲੀ ਲੰਘਣਾ ਬੜਾ ਔਖਾ, ਕਿਉਂਕਿ ਉਜਾੜਾਂ ਵਿੱਚ ਜਿਹੜੇ ਚੋਰ ਹੁੰਦੇ ਨੇ ਮਨੁੱਖ ਦੇ ਦੋਨੋਂ ਰਸਤੇ ਬੰਦ ਕਰ ਦਿੰਦੇ ਨੇ। ਇੱਕ ਪਾਸੇ ਤਾਂ ਨਦੀ ਦਾ ਪ੍ਰਵਾਹ ਚੱਲਿਆ ਹੁੰਦਾ, ਦੂਜੇ ਪਾਸੇ ਅੱਗ ਲਾ ਦਿੰਦੇ ਨੇ, ਐਵੇਂ ਕੋਈ ਮਨੁੱਖ ਨਿਕਲ ਨਾ ਸਕੇ ਇੱਧਰ ਉੱਧਰ। ਇਸੇ ਪ੍ਰਕਾਰ ਹੀ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਪਾਵਕ ਤੋ ਅਸਾਧ ਘੋਰੰਗ ਅਗਮ ਤੀਰ ਨਹਿ ਲੰਘਨ ਹੈ। ਸੰਸਾਰ ਉਜਾੜ ਵਿੱਚ ਇੱਕ ਪਾਸੇ ਤਾਂ ਨਾ ਸਾਧੀ ਜਾਣ ਵਾਲੀ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਬਲ ਰਹੀ ਹੈ, ਤੇ ਦੂਜੇ ਪਾਸੇ ਘੋਰੰਗ ਭਿਆਨਕ ਆਸਾ ਰੂਪ ਨਦੀ ਹੈ, ਜਿਸ ਵਿੱਚ ਪਦਾਰਥਾਂ ਰੂਪ ਤੋਆ ਹੁੰਦਾ ਜਲ ਹੈ, ਤੇ ਆ ਗਮ ਮਨ ਦੀ ਗਮਤਾ ਤੋਂ ਪਰੇ ਜੋ ਪਾਰਲਾ ਤੀਰ ਕਿਨਾਰਾ ਵਿਰਾਗ ਹੈ। ਸੋ ਮੋਕਸ਼ ਰੂਪ ਹੈ ਜਾਂ ਵਿਰਾਗ ਕਹਿ ਲਓ ਜਾਂ ਮੋਕਸ਼ ਰੂਪ, ਉਹ ਬੜਾ ਕਠਿਨ ਹੈ। ਸੋ ਜਿਸ ਕਰਕੇ ਇਸ ਨਦੀ ਤੋਂ ਪਾਰ ਨਹਿ ਲੰਘਣਾ ਲੰਘਿਆ ਨਹੀਂ ਜਾ ਸਕਦਾ। ਆਸਾਂ ਤੋਂ ਰਹਿਤ ਹੋਣਾ ਹੀ ਅਸਲ 'ਚ ਪਾਰ ਲੰਘਣਾ ਸੀ, ਆਸਾਂ ਨੇ ਸਾਨੂੰ ਛੱਡਿਆ ਨਹੀਂ। ਜੇ ਪਾਰ ਲੰਘਣਾ ਹੋਵੇ ਤਾਂ ਕਿਸ ਪ੍ਰਕਾਰ ਲੰਘਿਆ ਜਾ ਸਕਦਾ? ਭਾਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਣ ਕਿਰਪਾ। ਸਾਧ ਸੰਗ ਤੋਂ ਭਾਵ ਸਤਸੰਗਤ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰਕੇ ਹਰੀ ਗੋਪਾਲ ਦੇ ਨਾਮਾਂ ਨੂੰ ਭਾਜ ਸਿਮਰਨਾ ਕਰੇ ਤਾਂ ਉਸ ਪ੍ਰਭੂ ਦੀ ਕਿਰਪਾ ਕਰਕੇ ਨਦੀ ਤੋਂ ਉਧਣਾ ਤਰਨਾ ਹੁੰਦਾ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਸਤਸੰਗ ਦੁਆਰੇ ਗੋਪਾਲ ਨੂੰ ਭਜਣਾ ਕਰੇ ਅਤੇ ਹਰੀ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰੇ ਤਾਂ ਉਸ ਵਾਹਿਗੁਰੂ ਦੀ ਕਿਰਪਾ ਨਾਲ ਜੀਵ ਦਾ ਤਰਨਾ ਹੁੰਦਾ। ਕਿਰਪਾ ਕਰੰਤ ਗੋਬਿੰਦ ਗੋਪਾਲ ਹੈ, ਸਗਲਿਆਂ ਰੋਗ ਖੰਡਣ ਹੈ। ਮਹਾਰਾਜ ਕਹਿੰਦੇ ਜਿਹਨਾਂ ਗੁਰਮੁਖਾਂ ਉੱਪਰ ਗੋਬਿੰਦ ਗੋਪਾਲ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹਨਾਂ ਦੇ ਸਾਰੇ ਹੀ ਰੋਗ ਦੁੱਖ ਜਿਹੜੇ ਹੁੰਦੇ ਨੇ ਖੰਡਣੇ ਨਾਸ ਹੋ ਜਾਂਦੇ ਨੇ, ਹੰਕਾਰ ਆਦਿਕ ਸਾਰੇ ਰੋਗ ਖੰਡੇ ਜਾਂਦੇ ਨੇ। ਸਾਧ ਸੰਗੇਣ ਗੁਣ ਰਮਤ ਨਾਨਕ ਸਰਣ ਪੂਰਨ ਪਰਮੇਸ਼ੁਰ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਹਨ ਜੋ ਸੰਤਾਂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਜਸ ਕਰਨ ਰੂਪ ਸ਼ੁਭ ਗੁਣਾਂ ਨੂੰ ਰਮਤ ਭਾਵ ਉਚਾਰਦੇ ਨੇ, ਉਹ ਜਿਹੜੇ ਜੀਵ ਨੇ ਉਹ ਪੂਰਨ ਪਰਮੇਸ਼ੁਰ ਦੇ ਚਰਨਾਂ ਦੀ ਸ਼ਰਨ ਨੂੰ ਗ੍ਰਹਿਣ ਕਰਦੇ ਹਨ। ਫਿਰ ਬੇਨਤੀ ਕੀਤੀ ਹੈ ਕਿ ਮਹਾਰਾਜ ਇਹ ਬੰਦੇ ਦੀ ਸੰਗਤ ਕਿਹੜੇ ਕਿਹੜੇ ਬੰਦੇ ਤੋਂ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ। ਸਤਿਗੁਰੂ ਇਹਦੇ ਵਿੱਚ ਇੱਕ ਨੀਤੀ ਦਾ ਬਚਨ ਦੱਸਦੇ ਨੇ, ਇਸ ਪ੍ਰਕਾਰ ਸਿਆਮਲੰਗ ਮਧੁਰ ਮਾਨੁਖਿਅੰ ਹਿਰਦਿਅੰ ਭੂਮ ਵੈਰਣ ਹੈ। ਮਹਾਰਾਜ ਪਹਿਲਾ ਭਾਵ ਇਹ ਦੱਸਦੇ ਆ ਵੀ ਜਿਹੜਾ ਪੁਰਸ਼ ਸਿਆਮਲੰਗ ਕਾਲੇ ਰੰਗ ਵਾਲਾ ਹੋਵੇ ਤਾਂ ਕੱਦ ਵਿੱਚ ਮਧੁਰਾ ਹੋਵੇ, ਇਹ ਨਿਜਮੈ ਕਿ ਤਿਸਦੇ ਹਿਰਦਿਅੰ ਭੂਮ ਹਿਰਦੇ ਰੂਪ ਧਰਤੀ ਵਿੱਚ ਹਮੇਸ਼ਾ ਵੈਰਨਾ ਵੈਰ ਭਾਵ ਟਿਕਿਆ ਹੀ ਰਹਿੰਦਾ। ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਹੈ। ਸਵਜਨ ਹੈ ਕਰਕੇ ਪਾਠ ਬੋਲਣਾ, ਸਸੇ ਔਂਕੜ ਐੜਾ ਜੱਜਾ ਨੰਨਾ ਹਾਹਾ ਸਵਜਨ ਹੈ, ਬੋਲਣ ਵਿੱਚ ਇਉਂ ਆਉਣਾ ਨੇ। ਐਸੇ ਕਾਲੇ ਰੰਗ ਵਾਲੇ ਅਤੇ ਮਧੁਰੇ ਬੰਦੇ ਦਾ ਦੂਸਰਿਆਂ ਅੱਗੇ ਜਿਹੜਾ ਨਿਵੰਤ ਨਿਭਣਾ ਹੈ ਇਹ ਮਿਥਿਆ ਭਾਵ ਝੂਠਾ ਹੁੰਦਾ। ਐਸੇ ਪੁਰਸ਼ਾਂ ਤੋਂ ਸੱਜਣ ਜਨ ਸੰਤ ਜਨ ਹਮੇਸ਼ਾ ਹੀ ਸੁਚੇਤ ਰਹਿੰਦੇ ਨੇ। ਹੁਣ ਇਹਦਾ ਅੰਤਰੀ ਭਾਵ ਦੱਸਦੇ ਨੇ, ਸਿਆਮਲੰਗ ਮਧੁਰ ਮਾਨੁਖਿਅੰ ਹਿਰਦਿਅੰ ਭੂਮ ਵੈਰਣ ਹੈ। ਸਿਆਮ ਰੰਗ ਵਾਲੇ ਭਗਵਾਨ ਦੀ ਮਧੁਰ ਸੁੰਦਰ ਮੂਰਤੀ ਦਾ ਧਿਆਨ ਜਿਸ ਮਨੁੱਖ ਦੀ ਹਿਰਦੇ ਰੂਪ ਭੂਮੀ 'ਚ ਵਸਿਆ, ਉਸ ਮਨੁੱਖ ਦੇ ਹਿਰਦੇ 'ਚ ਵੈਰਣ ਹੈ, ਵੈਰ ਭਾਵ ਨਹੀਂ ਰਹਿੰਦਾ, ਇੱਥੇ ਵੈਰਣ ਹੈ ਅਲੱਗ ਅਲੱਗ ਕਰ ਲੈਣਾ। ਜੋ ਸਿਆਮ ਆਦਿਕ ਰੂਪਾਂ ਨੂੰ ਧਾਰਨ ਵਾਲਾ ਮਾਇਆ ਸਬਲ ਬ੍ਰਹਮ ਹੈ, ਉਸ ਉਹ ਜਿਸ ਮਨੁੱਖ ਨੂੰ ਮਧੁਰ ਪਿਆਰਾ ਲੱਗਿਆ ਉਹਦੀ ਹਿਰਦੇ ਰੂਪ ਭੂਮੀ ਵਿੱਚ ਫਿਰ ਵੈਰ ਨਹੀਂ ਰਹਿੰਦਾ। ਅਥਵਾ ਇਹ ਵੀ ਸਿਆਣਿਆਂ ਨੇ ਦੱਸਿਆ ਕਿ ਸਿਆਮਲੰਗ ਇੱਕ ਸਿਆਮਲੰਗ ਹੁੰਦਾ ਸੁੰਦਰ ਅਤੇ ਮਧੁਰ ਹੁੰਦਾ ਮਿੱਠੀਆਂ ਗੱਲਾਂ ਕਰਨ ਵਾਲਾ ਸੋਹਣਾ ਬੰਦਾ ਮਾਨੁਖਿਅੰ ਜਿਹੜਾ ਉਹ ਹਿਰਦੇ ਰੂਪ ਧਰਤੀ 'ਚ ਵੈਰ ਰੱਖਦਾ। ਚੋਰ ਸਵਾਲਿਓ ਚੋਰ ਸਿਆਣਾ, ਚੋਰ ਇਹੋ ਜਿਹੇ ਹੁੰਦੇ ਨੇ, ਸੋਹਣੇ ਵੀ ਹੁੰਦੇ ਆ, ਮਧੁਰ ਮਿੱਠਾ ਵੀ ਬੋਲਦੇ ਆ, ਠੱਗ ਵੀ ਇਹੋ ਜਿਹੇ ਹੁੰਦੇ ਨੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਇਹਦੇ ਕਈ ਭਾਵ ਦੱਸ ਰਹੇ ਹਨ। ਇਸ ਤਰ੍ਹਾਂ ਸੁਚੇਤ ਰਹਿਣਾ, ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਹੈ। ਐਸੇ ਪੂਰਨ ਕਰਨੀ ਵਾਲੇ ਮਹਾਤਮਾ ਦੇ ਚਰਨਾਂ 'ਤੇ ਜਿਹੜੇ ਮਨੁੱਖ ਸ਼ਰਧਾ ਨਾਲ ਨਿਵੰਤ ਨਿਆਉਂਦੇ ਹਨ, ਭਾਵ ਨਮਸਕਾਰ ਕਰਦੇ ਆ, ਉਹਨਾਂ ਨੂੰ ਸੰਸਾਰ ਮਿਥਿਆ ਪ੍ਰਤੀਤ ਹੋਣ ਲੱਗ ਪੈਂਦਾ। ਐਸੇ ਸੱਜਣ ਸੰਤ ਚੇਤਨ ਪ੍ਰਭੂ ਦਾ ਸਰੂਪ ਹੀ ਹਨ। ਦੂਜੇ ਭਾਵ ਜਿਹੜਾ ਦੱਸਿਆ, ਠੱਗ ਲੋਕ ਹੁੰਦੇ ਨਿਵੰਤ ਹੋਵੰਤ ਮਿਥਿਆ, ਉਹਨਾਂ ਦਾ ਜਿਹੜਾ ਆ ਕੇ ਝੁਕਣਾ ਹੈ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ, ਉਹ ਜਿਹੜੇ ਲੋਕ ਝੁਕਦੇ ਨੇ, ਕਈ ਇਉਂ ਝੁਕਦੇ ਨੇ, ਅਗਲਾ ਤਾਂ ਸਮਝਦਾ ਬੜਾ ਝੁੱਕ ਕੇ ਮੱਥਾ ਟੇਕਦਾ, ਉਦੋਂ ਹੀ ਪਤਾ ਲੱਗਦਾ ਜਦ ਪੈਸੇ ਹੀ ਚੁੱਕ ਕੇ ਲੈ ਜਾਂਦਾ ਗੋਲਕ ਤੋਂ। ਅਤੇ ਇਸ ਪ੍ਰਕਾਰ ਉਹ ਕਈ ਵਾਰ ਮੱਥਾ ਟੇਕਦਾ, ਉਹ ਕਈ ਠੱਗੀਆਂ ਵਾਸਤੇ ਝੁੱਕਦੇ, ਕਈ ਦੂਜੇ ਨੂੰ ਮਾਰਨ ਲਈ ਝੁੱਕਦੇ ਨੇ। ਚੇਤਨੰਗ ਸੰਤ ਸਵਜਣਾ, ਸਾਧੂ ਜਨ ਸਾਵਧਾਨ ਰਹੋ ਇਹੋ ਜਿਹੇ ਬਾਹਲੇ ਜਿਹੜੇ ਝੁੱਕ ਝੁੱਕ ਆਉਂਦੇ ਆ, ਕਿਉਂਕਿ ਜ਼ਿੰਦਗੀ ਲੰਘ ਗਈ, ਹੁਣ ਤਾਂ ਦੂਰੋਂ ਹੀ ਪਤਾ ਲੱਗ ਜਾਂਦਾ ਸ਼ਕਲ ਦੇਖ ਕੇ ਬੰਦੇ ਦਾ, ਆਉਂਦੇ ਦਾ, ਬੈਠਦੇ ਦਾ, ਗੱਲਾਂ ਦਾ, ਬੋਲਣ ਦਾ, ਸਭ ਢੰਗ ਤਰੀਕਾ, ਕਿੱਥੇ ਕੁ ਖੜਾ, ਕੀ ਸੋਚਦਾ, ਟਿਕਾਓ 'ਚ ਹੈ, ਅਣਟਿਕਾਓ 'ਚ ਹੈ, ਚੰਚਲ ਹੈ, ਚੋਰ ਹੈ, ਠੱਗ ਹੈ। ਸੋ ਇਸ ਪ੍ਰਕਾਰ ਕਈ ਪ੍ਰਕਾਰ ਦੀਆਂ ਚੀਜ਼ਾਂ ਸਤਿਗੁਰੂ ਦੱਸਦੇ ਨੇ। अचेत मूढ़ा न जाणंत घटंत सवासा नित प्रते। जीव की परमात्मा ही कथन करते हैं, देखो ये बंदा किन्ना कहिंदे मूर्ख आदमी है। मूढ़ा मूर्ख पुरश अचेत अग्ञानता सहित होने करके अपने चित विच कुछ जानता ही नहीं है कि नेता प्रति मेरे 24,000 सवास घटते जा रहे हैं। शास्त्र ज्ञान वालों मूढ़ है तो परमार्थ वालों भी अचेत है। छिजंत महा सुंदरी काया काल कन्या ग्रास्ते। जिस देह नूं मक्खणा नाल पालदा है ते पाउडर आदिक मलदा साबण ते लाउंदा खुशबूआं लाउंदा है, ये महा बड़ी सुंदर, महा तो भाव बड़ी सुंदर जिहड़ी काया है, देह है, रात दिन की संज्ञा करके छिजंत नास हुंदी जा रही। काल की कन्या लड़की जो मौत है जां बिरध अवस्था है वह इहनूं ग्रास ते ग्रसदी जा रही है। रचंत पुरख है कुटंब लीला अनित आसा विखिया विनोद। परे परमादी बंदा जिहड़ा कुटंब परिवार की लीला विच रचंत रच रहा है, अनित झूठे पदार्थों की आसा कर रहा है, विषयां दे विनोद हुंदा कौतकां च लग रहा है, पर जीव नूं इस गल का पता ही नहीं कि विषयां दे भोगण नाल मेरे सवास घट रहे ने। बैस्त 12 चलत 18 सोत जावै 30 मैथन करते 64 जावै क्यों ना भजै जगदीश। बैठियां जिन्ने समय च 12 साह निकलते हैं, चलदियां उन्ने समय च 18 निकलते हैं, सुत्या पिया उन्ने समय च 30 साह निकल जाते हैं, विषय विकारां विच प्रवृत्त होने नाल उन्ने समय च 64 साह निकलते हैं, क्यों ना भजै जगदीश। फिर तू बह के रब का नाम लै तां जो विषय अनित झूठे ने विनोद खुशियां जिहड़ियां खुशियां सहित उन्हां ही विषयां की आसा कर रहा है। परमंत परमंत बहु जन्म हारियो सरण नानक करुणा माया है। इस तरह परमात्मा ही करके जी बहुत ही जूना च परमंत परमंत फिरदा फिरदा हारियो थक जाता। महाराज एक परमाते बचन इस जन्म मरण के गेड़े तो बचन वास्ते गुरमुखा ने करुणा माया है कृपा स्वरूप अकाल पुरख की शरण ग्रहण की है, ता ते तुसीं भी उस वाहिगुरू की शरण ग्रहण करो। जो जुबान बोलण दा ते रसां दे चखण दा काम करदी आ उहनूं गुरु साहिब जी उपदेश दिंदे ने। इत्थे जिवें आनंद साहिब दे अखीर ते उपदेश दित्ता, सारियां इंद्रियां नूं इत्थे वी महाराज जुबान नूं उपदेश करदे हन। सतगुरु फरमाउंदे हन पावन बचन, ए जिहबे हे रसगे मधुर प्रिय त्विंग। ए जिहबे हे रसगे, रसां दी ज्ञाते त्विंग, तैनूं मधुर मिठे मिठे पदार्थ बड़े प्रिय प्यारे लग रहे ने। हे जेबे हे रसगे मधुर प्रिय त्वयं। ये जेबा तां है कि बोलदी जुबान है, तो रसगे रस लैंदी है, मिठा कौड़ा कसैला भी दसदी है, कर्म इंद्री भी है, ज्ञान इंद्रा भी है। सत हतंग परम बादंग अवर्त इथ है शुद्ध अक्षरण है गोबिंद दामोदर माधवे। इन्हां पदार्थां दे रसां च लग के सत, सो सच बोलण वालों सतनाम जपण वालों तू हतंग मरी पई है, तो परम बड़े बड़े बादंग झगड़िया कर रही है। इथ है ये जो शुद्ध अक्षरण अक्षर ने गोविंद दामोदर माधवे प्रभु के नाम है, इन्होंने तू अवर्त, एक तो उनका वर्त वर्तना, एक उनका अवर्त वर्तन तो रहत हो रही है। भाव इन नामों तू उचार नहीं है, पर हे जेबे तेनू चाहिए कि विशेष करके गोविंद दामोदर माधव इन्हों शुद्ध अखरों नू विच तू वर्त, तू अवर्त ना बन, विशेष करके इन्हों नामों नू वर्तन वाली बन, वर्तना कर, झगड़िया नू छड़ के प्रभु दे नामों का चिंतन कर। इथ है इथे सत्संग विच आके वर्तना कर। सो जिस विच शुद्ध पवित्र आचरण तो इस प्रकार छलण तो रहत परमात्मा। इथे अक्षण है जिहड़ा पाठ है ये अंतरी भावे का, छलण तो रहत परमात्मा जिहड़ा आछरण छलण तो रहत, खरण तो रहत जो अखर रूप ब्रह्म है उहदे विच वर्तन तो आ तू रहत हो रही है। गर्भंत नारी मदोन मतंग बलवंत बलात कारण है। हुण महाराज जी पावन 63वां श्लोक फरमाउंदे हन, हे हरिलाल कृष्ण लाल इन्हां चंचल औरतों तो बच के रहना चाहिए क्योंकि परमात्मा तो भुलिया हुई औरतां मदोन मतंग, ये मद ओन मतंग भाव काम की मस्ती करके अपने शरीर का गर्भंत हंकार कर दियां ने, अते बल वालिया पुरशां नूं भी ये औरतां बलाद भाव बलाई का कारण हन, भाव बल वालियां नूं भी नहीं छड्डदियां। ये औरतां मनुख दे बलात बल का भी अंत करन वालियां हन, जिवें पराशर रिखी वर्गियां नूं सिट लिया जा के ਸ੍ਰਿੰਗੀ ਰਿਖੀ ਵਰਗਿਆਂ ਨੂੰ ਸਿੱਟ ਲਿਆ ਜਾ ਕੇ, ਜੈਮਿਨ ਮੁਨੀ ਨੂੰ ਸਿੱਟ ਲਿਆ ਜਾ ਕੇ, ਨਾਰਦ ਮੁਨੀ ਨੂੰ ਵੀ ਉਲਟਾ ਸਿੱਟਿਆ ਜਾ ਕੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਵਧਾਨ। ਤਾਂਹੀਓ ਤਾਂ ਮਹਾਰਾਜ ਨੇ ਕਾਫ਼ੀ ਸੁਚੇਤ ਤਾਂ ਕੀਤਾ ਹੈਗਾ ਵੀ ਇਹ ਜਿਹੜੇ ਇਹਨਾਂ ਦੇ ਚਰਿੱਤਰ ਹੁੰਦੇ ਨੇ ਵੱਧ ਚੱਲਣ ਔਰਤਾਂ ਦੇ, ਉਹਨਾਂ ਦੀ ਗੱਲ ਕਰਦੇ ਨੇ। ਉਹ ਤਾਂਹੀਓ ਇੰਨੇ ਚਰਿੱਤਰ ਲਿਖ ਕੇ ਸਮਝਾਇਆ ਹੋਇਆ ਮਹਾਰਾਜ ਨੇ ਕਿ ਸੰਭਲ ਕੇ ਰਹੋ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਇੱਥੇ ਆਪਣੀ ਪਤਨੀ ਦੀ ਗੱਲ ਨਹੀਂ ਕਰਦੇ, ਕਹਿੰਦੇ ਸੰਸਾਰ ਦੇ ਵਿੱਚ ਇਹ ਵਿਸ ਗੰਦਲਾਂ ਧਰੀਆਂ ਖੰਡ ਲਵਾੜ, ਇੱਕ ਰਾਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਸੋ ਪਰ ਸੰਪਦਾ ਤੁਮ ਸਕੋ ਨਾ ਦੇਖੀ, ਤੁਮਰੇ ਈਰਖਾ ਕਪਟ ਵਿਸੇਖੀ, ਮਥਤ ਸਿੰਧ ਰੁਦਰੈ ਬੋ ਰਾਬਾ ਔਰ ਆਇਓ ਸੁਰ ਨਰ ਪ੍ਰੇਰ ਬਿਖ ਪਾਨ ਕਰਾਇਓ। ਇਸ ਕਰਕੇ ਇਹ ਜਿਹੜਾ ਹੈ ਸੰਸਾਰ ਦੇ ਅੰਦਰ ਬਹੁਤ ਸਾਰੇ ਕਰਮ ਐਸੇ ਹਨ, ਇਹਨਾਂ ਤੋਂ ਸਾਵਧਾਨ ਕਰਦੇ ਹਨ। ਕਿਉਂਕਿ ਇਸ ਤਰ੍ਹਾਂ ਨਾਰਦ ਵਰਗੇ ਤਿਆਗੀ ਅਤੇ ਵਿਰਕਤ ਵੀ ਕਾਮਦੇਵ ਨੇ ਆਪਣੇ ਵੱਸ ਵਿੱਚ ਕਰ ਲਏ ਹਨ। ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮ ਨਾ ਹੈ। ਇਹ ਇਸਤਰੀਆਂ ਕੱਖਾਂ ਦੇ ਸਮਾਨ ਤੁੱਛ ਹਨ, ਪਰ ਆਪਣੇ ਸੁੰਦਰ ਸਰੂਪ ਵਿੱਚ ਮਸਤ ਹੋ ਕੇ ਪ੍ਰਭੂ ਦੇ ਚਰਨ ਕਮਲਾਂ ਨੂੰ ਨਹੀਂ ਭਜਦੀਆਂ। ਇਸ ਵਾਸਤੇ ਇਹਨਾਂ ਦੇ ਮਨੁੱਖ ਜਨਮ ਨੂੰ ਤ੍ਰਿਕਾਰ ਅੰਤਰੀ ਭਾਵ 'ਚ ਕੀ ਕਹਿੰਦੇ ਨੇ, ਗਰਬੰਤ ਨਾਰੀ ਮਦੋਨ ਮਤੰਗ ਬਲਵੰਤ ਬਲਾਤ ਕਾਰਨ ਹੈ। ਹੁਣ ਬੰਦਿਆਂ 'ਤੇ ਕਹਿੰਦੇ ਇਹ ਜੀਵ ਆਪਣੀਆਂ ਸੁੰਦਰ ਔਰਤਾਂ ਦਾ ਗਰਬੰਤ ਹੰਕਾਰ ਕਰਦੇ ਆ, ਅਤੇ ਇਸ ਤਰ੍ਹਾਂ ਕਹਿੰਦੇ ਆ ਕਿ ਅਸੀਂ ਔਰਤਾਂ ਨੂੰ ਵੱਸ ਵਿੱਚ ਕੀਤਾ ਹੋਇਆ, ਮਦ ਉਨ ਮਤੰਗ ਕਾਮ ਵਿਸ਼ੇ 'ਚ ਮਸਤ ਹੋ ਰਹੇ ਹਨ, ਅਤੇ ਬੜੇ ਬਲ ਵਾਲੇ ਹੋ ਕੇ ਜ਼ਬਰਦਸਤੀ ਗਰੀਬ ਲੋਕਾਂ ਨੂੰ ਬੇਨਿਆਈ ਦੁੱਖ ਦੇ ਕੇ ਅਨਾਥਾਂ ਮਜ਼ਲੂਮਾਂ ਵਾਸਤੇ ਬਲਾਈਆਂ ਦਾ ਕਾਰਨ ਬਣ ਰਹੇ ਨੇ। ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮ ਨਹਿ। ਜੋ ਐਸੇ ਹੰਕਾਰੀ ਬੰਦੇ ਤ੍ਰਿਣ ਸਮਾਨ ਤੁੱਛ ਹਨ, ਉਹ ਪ੍ਰਭੂ ਦੇ ਚਰਨ ਕਮਲਾਂ ਨੂੰ ਭਜਦੇ ਨਹੀਂ, ਇਸ ਵਾਸਤੇ ਉਹਨਾਂ ਦੇ ਮਨੁੱਖ ਜਨਮ ਤ੍ਰਿਗਾਕਾਰ ਹੈ। ਅਥਵਾ ਇਹ ਵੀ ਇਸ਼ਾਰਾ ਕੀਤਾ ਹੈ ਕਿ ਬਹੁਤ ਸਾਰੇ ਲੋਕ ਬਲਾਤ ਕਾਰਨ ਹੈ, ਜ਼ੋਰੋ ਜ਼ਬਰੀ ਕਰਦੇ ਹਨ, ਮਾੜੇ ਕਰਮ ਦੇ ਵਿੱਚ ਗਰੀਬਾਂ ਦੀ ਇੱਜ਼ਤ ਲੁੱਟਦੇ ਹਨ, ਕਦੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹਨਾਂ ਨੂੰ ਵੀ ਬਹੁਤ ਭਾਰੀ ਸਜ਼ਾ ਮਿਲਦੀ ਜਮਦੂਤਾਂ ਵੱਲੋਂ। ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਨ ਤੋਯੰ ਧਨੇ, ਪਾਵਨ ਬਚਨ ਫਰਮਾਉਂਦੇ ਹਨ ਸਤਿਗੁਰੂ ਮਹਾਰਾਜ। ਸੋ ਧੰਨੇ ਨਹੀਂ ਕਰਨਾ ਪਾਠ, ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਨ ਤੋਯੰ ਧਨੇ, ਹੇ ਪਪੀਲਕਾ ਸੋ ਜਿਹਵੇ ਗ੍ਰਸਟੇ ਭਾਰੀ, ਗੋਬਿੰਦ ਦੇ ਸਿਮਰਨ ਕਰਨ ਨਾਲ ਤੋਯੰ ਤੂੰ ਧੰਨਤਾ ਯੋਗ ਹੈ। ਇਹ ਨਿਮਰਤਾ ਵਾਲੀ ਜੀਵ ਰੂਪ ਪਪੀਲਕਾ ਮਤਲਬ ਹੁੰਦੀ ਕੀੜੀ, ਇਹ ਕੀੜੀਏ ਪਪੀਲਕਾ ਭਾਵ ਕੀੜੀਏ ਤਾਂ ਤੂੰ ਧੰਨਤਾ ਯੋਗ ਹੋ ਸਕਦੀ ਹੈ, ਜੇ ਤੂੰ ਦੇਸ਼ ਕਾਲ ਵਸਤੂ ਪ੍ਰਸ਼ੇਦ ਭੇਦ ਤੋਂ ਰਹਿਤ ਉਹ ਜੋ ਬਹੁਤ ਭਾਰੀ ਗੋਬਿੰਦ ਪਰਮੇਸ਼ਰ ਆ ਉਹਦਾ ਸਿਮਰਨ ਕਰੇ। ਅਨਕ ਨਾਨਕ ਅਨਕ ਬਾਰ ਨਮੋ ਨਮ ਹੈ, ਨਾਨਕ ਅਨਕ ਬਾਰ ਨਮੋ ਨਮ ਹੈ। ਮਹਾਰਾਜ ਕਥਨ ਕਰਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਅਸੀਂ ਤਾਂ ਉਸ ਵਾਹਿਗੁਰੂ ਦੇ ਅਨੇਕਾਂ ਵਾਰ ਨਮੋ ਨਮਹਿ ਨਮਸਕਾਰਾਂ ਕਰਦੇ, ਨਮੋ ਨਮਹਿ ਨਮੋ ਨਮਹਿ ਜਾਪ ਸਾਹਿਬ ਦੇ ਵਿੱਚ ਕੀਤੀਆਂ ਮਹਾਰਾਜ ਨਮਸਕਾਰਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਨਮਹਿ। ਇਸ ਪ੍ਰਕਾਰ ਜਾਪ ਸਾਹਿਬ ਦੇ ਵਿੱਚ ਵੀ ਕੀਤੀਆਂ ਮਹਾਰਾਜ ਨਮਸਕਾਰ ਨਮਸਕਾਰ ਕੀਤੀ ਹੈ। ਜੋ ਅਗਲਾ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਸਲੋਕ, ਬਿਨਵੰਤ ਨਾਨਕ ਹਰ ਗੁਰ ਦਯਾਰਨ, ਇਹ ਦੋ ਪੰਕਤੀਆਂ ਹਨ। ਅੱਗੇ ਚੌਥੀ ਪੰਕਤੀ ਵਿੱਚ ਮਹਾਰਾਜ ਨੇ ਬਚਨ ਲਿਖਿਆ ਹੈ ਕਿ ਸਤਿਗੁਰਦੇਵ ਜੀ ਕਹਿੰਦੇ ਆ ਹੇ ਹਰੀ ਲਾਲ ਕ੍ਰਿਸ਼ਨ ਲਾਲ, ਜੇ ਹਰੀ ਸਰੂਪ ਗੁਰੂ ਸਾਹਿਬ ਜੀ ਦਿਆਲ ਹੋ ਜਾਣ ਤਾਂ ਫਿਰ ਕੀ ਹੁੰਦਾ ਜੀ? ਫਿਰ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਤ੍ਰਿਣੰ ਤਾਂ ਮੇਰੰ, ਸਹਿਕੰ ਤਾਂ ਹਰੀਅੰ, ਬੂੜੰ ਤਾਂ ਤਰੀਅੰ, ਊਣੰ ਤਾਂ ਭਰੀਅੰ। ਸੋ ਇਸ ਪ੍ਰਕਾਰ ਫਰਮਾਉਣੇ, ਤ੍ਰਿਣੰ ਤਾਂ ਕੱਖ ਤੋਂ ਵੱਡਾ ਮੇਰੰ ਸੁਮੇਰ ਪਰਬਤ ਬਣ ਜਾਂਦਾ, ਭਾਵ ਗਰੀਬ ਬੰਦਾ ਬਾਦਸ਼ਾਹ ਬਣ ਜਾਂਦਾ ਜੇ ਹਰੀ ਸਰੂਪ ਸਤਿਗੁਰੂ ਦਿਆਲੂ ਹੋ ਜਾਣ। ਸੋ ਸਹਿਕੰ ਤਾਂ ਹਰੀਅੰ, ਸੁੱਕੇ ਕਮਲਾਏ ਹੋਏ ਪੁਰਸ਼ ਹਰੇ ਭਰੇ ਹੋ ਜਾਂਦੇ ਹਨ, ਸੁੱਕੇ ਹਰੇ ਕੀ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀ ਵਾਏ। ਇਹ ਸ਼ਬਦ ਗੌੜੀ ਰਾਗ ਦੇ 'ਚ 191 ਅੰਗ 'ਤੇ ਆਇਆ ਸੀ ਪਿੱਛੇ। ਡੁੱਬਦੇ ਹੋਏ ਪੁਰਸ਼ ਤਰ ਜਾਂਦੇ ਨੇ, ਊਣੰਤ ਖਾਲੀ ਬੰਦੇ ਧਨ ਮਾਲ ਨਾਲ ਭਰ ਜਾਂਦੇ ਨੇ, ਉਹਨਾਂ 'ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ। ਤ੍ਰਿਣੰਗ ਹੁੰਦਾ ਜਿਵੇਂ ਕੱਖ ਹੁੰਦਾ, ਮੇਰੰਗ ਸੁਮੇਰ ਪਰਬਤ, ਸੈਕੰਗ ਜਿਹੜਾ ਹੁੰਦਾ ਸਿਹਾ, ਅਤੇ ਹਰੀਅੰਗ ਜਿਹੜਾ ਹੁੰਦਾ ਭਾਵ ਸ਼ੇਰ। ਇਸ ਪ੍ਰਕਾਰ ਇਹ ਬਚਨ ਫਰਮਾਏ ਹਨ ਮਹਾਰਾਜ ਨੇ। ਅੰਧਕਾਰ ਕੋਟ ਸੂਰ ਉਜਾਰੰਗ, ਬਿਨਵੰਤ ਨਾਨਕ ਹਰ ਗੁਰ ਦਯਾਰੰਗ। ਅੰਧਕਾਰ ਕੋਟ ਸੂਰ ਉਜਾਰੰਗ, ਪ੍ਰਤੱਖ ਹਨੇਰੇ ਵਿੱਚ ਕਰੋੜਾਂ ਹੀ ਸੂਰਜਾਂ ਦਾ ਉਜਾਰੰਗ ਚਾਨਣ ਹੋ ਜਾਂਦਾ ਹੈ। ਮਹਾਰਾਜ ਉਚਾਰਦੇ ਜੇ ਹਰੀ ਸਰੂਪ ਗੁਰੂ ਸਾਹਿਬ ਜੀ ਦਿਆਲੂ ਹੋ ਜਾਣ, ਬਿਨਵੰਤ ਨਾਨਕ ਹਰ ਗੁਰ ਦਿਆਰੰਗ। ਹੁਣ ਫਰਮਾਉਂਦੇ ਹਨ ਭਾਵ ਅਰਥ ਦੂਸਰਾ ਇਹ ਹੈ, ਤ੍ਰਿਣੰਗ ਤਾਂ ਮੇਰੰਗ, ਸਹਿਕੰਗ ਤਾਂ ਹਰੀਅੰਗ। ਤ੍ਰਿਣ ਕੱਖ ਦੇ ਸਮਾਨ ਆਪਣੇ ਆਪ ਨੂੰ ਕਰਤਾ ਭੁਗਤਾ ਮੰਨਣ ਵਾਲਾ ਅਲਪਗ ਜੀਵ ਸਰਬ ਸ਼ਕਤੀਵਾਨ ਮੇਰੰਗ ਸੁਮੇਰ ਪਰਬਤ ਵਾਂਗੂ ਅਚਲ ਜੋ ਈਸ਼ਵਰ ਹੈ ਉਹਦਾ ਸਰੂਪ ਹੋ ਜਾਂਦਾ। ਸੋ ਕੱਖ ਦੀ ਤਰ੍ਹਾਂ ਵਾਸ਼ਨਾ ਰੂਪ ਪਾਉਣ ਨਾਲ ਉੱਡਣ ਵਾਲਾ ਜੋ ਜੀਵ ਤੁੱਛ ਹੀ ਹੈ ਉਹ ਸੁਮੇਰ ਪਰਬਤ ਵਾਂਗੂ ਅਚਲ ਹੋ ਜਾਂਦਾ। ਸਹਿਕੰਗ ਤਾਂ ਹਰੀਅੰਗ, ਜਿਨ੍ਹਾਂ ਦਾ ਅੰਤਿਆਕਰਨ ਸੋਕਾ ਹੁੰਦਾ ਹੈ ਉਹਨਾਂ ਦਾ ਅੰਤਿਆਕਰਨ ਸ਼ੁਭ ਗੁਣਾਂ ਤੇ ਪ੍ਰੇਮ ਕਰਕੇ ਹਰਿਆ ਭਰਿਆ ਹੋ ਜਾਂਦਾ। ਜੋ ਜੀਵ ਆਪਣੇ ਆਪ ਨੂੰ ਸਹਿਕੰਗ ਤਾਂ ਭਾਵ ਹੁੰਦਾ ਸਹੇ ਭਾਵ ਖਰਗੋਸ਼ ਵਾਂਗੂ ਅਲਪਗ ਮੰਨੀ ਬੈਠਾ, ਉਹ ਹਰੀਅੰਗ ਸ਼ੇਰ ਵਾਂਗੂ ਭਾਵ ਸ਼ੁੱਧ ਬ੍ਰਹਮ ਹੋ ਜਾਂਦਾ। ਬੂਡੰਗ ਤਾਂ ਹਰੀਅੰਗ, ਬੂਡੰਗ ਤਾਂ ਤਰੀਅੰਗ, ਊਣੰਗ ਤਾਂ ਭਰੀਅੰਗ। ਸੋ ਇਸ ਪ੍ਰਕਾਰ ਜੋ ਸੰਸਾਰ ਸਮੁੰਦਰ 'ਚ ਡੁੱਬ ਰਹੇ ਆ ਉਹ ਤਰ ਜਾਂਦੇ ਆ, ਜੋ ਸ਼ੁਭ ਗੁਣਾਂ ਤੋਂ ਊਣੰਗ ਤਾਂ ਕੀ ਹੁੰਦਾ ਤਰ ਜਾਂਦੇ ਨੇ, ਊਣੰਗ ਜਿਹੜੇ ਖਾਲੀ ਹੁੰਦੇ ਨੇ ਉਹ ਸ਼ੁਭ ਗੁਣਾਂ ਨਾਲ ਭਰ ਜਾਂਦੇ ਨੇ। ਅੰਧਕਾਰ ਕੋਟ ਸੂਰ ਉਜਾਰੰਗ, ਅਗਿਆਨ ਰੂਪ ਹਨੇਰੇ ਵਿੱਚ ਕਰੋੜਾਂ ਸੂਰਜਾਂ ਦੇ ਸਮਾਨ ਗਿਆਨ ਦਾ ਉਜਾਰੰਗ ਪ੍ਰਕਾਸ਼ ਹੋ ਜਾਂਦਾ। ਬਿਨਵੰਤ ਨਾਨਕ ਹਰ ਗੁਰ ਦਿਆਰੰਗ। ਸਤਿਗੁਰੂ ਮਹਾਰਾਜ ਬੇਨਤੀ ਪੂਰਵਕ ਉਚਾਰਦੇ, ਜੇਕਰ ਹਰੀ ਸਰੂਪ ਗੁਰੂ ਸਾਹਿਬ ਕਿਰਪਾਲੂ ਹੋ ਜਾਣ ਤਾਂ ਇਹ ਪਿੱਛੇ ਕਈਆਂ ਸਾਰੀਆਂ ਗੱਲਾਂ ਬਣ ਜਾਂਦੀਆਂ ਗੁਰੂ ਦੀ ਕਿਰਪਾ ਨਾਲ। ਫਿਰ ਬੇਨਤੀ ਕੀਤੀ, ਇਹ ਮਹਾਰਾਜ ਬ੍ਰਾਹਮਣ ਕੁਲ ਵਿੱਚ ਸਭ ਤੋਂ ਉੱਚੀ ਕਹੀ ਹੈ, ਪਰ ਇਹ ਦੱਸੋ ਇਹਨਾਂ ਦੇ ਸੰਗ ਕਰਕੇ ਤਰਨਾ ਹੁੰਦਾ ਕਿ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਬ੍ਰਾਹਮਣ ਹੈ ਸੰਗ ਉਦ੍ਰਣੰਗ, ਬ੍ਰਹਮ ਕਰਮ ਜੇ ਪੂਰਨ ਹੈ। ਮਹਾਰਾਜ ਕਹਿਣ ਲੱਗੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਉਹਨਾਂ ਬ੍ਰਾਹਮਣਾਂ ਦੇ ਸੰਗ ਕਰਕੇ ਸੰਸਾਰ ਸਾਗਰ ਤੋਂ ਤਰਨਾ ਹੁੰਦਾ ਹੈ ਜਿਹੜੇ ਬ੍ਰਹਮ ਦੀ ਪ੍ਰਾਪਤੀ ਰੂਪ ਕਰਮਾਂ ਕਰਕੇ ਪੂਰਨ ਹਨ। ਬ੍ਰਹਮ ਬਿੰਦ ਹੈ ਤੇ ਬ੍ਰਾਹਮਣਾ ਜੇ ਚੱਲੈ ਸਤਿਗੁਰ ਭਾਏ, ਬ੍ਰਹਮ ਬਿੰਦ ਹੈ ਤਿਸਦਾ ਬ੍ਰਹਮਾਤਰ ਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰ ਹੈ ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦਾ ਸਦਾ ਵਸਾਏ। ਕਬੀਰ ਜੀ ਵੀ ਫਰਮਾਉਂਦੇ ਹਨ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲ ਹੈ। ਮਹਾਰਾਜ ਫਰਮਾਉਂਦੇ ਜਿਹੜੇ ਪੁਰਖ ਆਤਮ ਰਤੰ ਮਨ ਦੀ ਪ੍ਰੀਤੀ ਕਰਕੇ ਸੰਸਾਰ ਦੇ ਪਦਾਰਥਾਂ ਨੂੰ ਗਹਨ ਤੇ ਗ੍ਰਹਿਣ ਕਰਦੇ ਹਨ, ਸੋ ਇਸ ਪ੍ਰਕਾਰ ਉਹਨਾਂ ਦਾ ਸੰਸਾਰ ਵਿੱਚ ਜਿਉਣਾ ਨਿਸ਼ਫਲ ਹੀ ਹੈ। ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲ ਹੈ। ਉਹ ਜਿਹੜੇ ਬੰਦੇ ਨੇ ਗਹਨ ਗ੍ਰਹਿਣ ਕਰਦੇ ਹਨ ਉਹਨਾਂ ਦਾ ਸੰਸਾਰ ਵਿੱਚ ਤੇ ਉਹਨਾਂ ਬੰਦਿਆਂ ਦਾ ਆਉਣਾ ਨਿਸ਼ਫਲ ਹੀ ਹੈ। ਜੋ ਆਤਮ ਹੁੰਦਾ ਦੇਹ ਮਾਨ ਵਿੱਚ ਰਤਨ ਪ੍ਰੀਤੀ ਕਰਦਾ ਅਤੇ ਸੰਸਾਰ ਨੂੰ ਸੱਤ ਜਾਣ ਕੇ ਗਹਨ ਗ੍ਰਹਿਣ ਕਰਦਾ ਅਤੇ ਉਹਨਾਂ ਦਾ ਜਿਹੜਾ ਜਨਮ ਹੈ ਨਿਸ਼ਫਲ ਹੀ ਹੈ। ਜੋ ਪੁਰਸ਼ ਆਤਮ ਰਤਨ ਆਤਮਾ ਨਾਲ ਪ੍ਰੀਤੀ ਕਰਦੇ ਹਨ ਉਹ ਤਾਂ ਛੁੱਟ ਜਾਂਦੇ ਹਨ, ਅਤੇ ਜੋ ਸੰਸਾਰ ਦੇ ਪਦਾਰਥਾਂ ਨੂੰ ਸੱਚਾ ਜਾਣ ਕੇ ਗਹਨ ਤੇ ਗਹਨ ਪਕੜਦੇ ਨੇ ਫੜਦੇ ਨੇ ਅਤੇ ਜਿਹੜੇ ਹੁੰਦੇ ਨੇ ਉਹਨਾਂ ਦਾ ਮਨੁੱਖਾ ਜਨਮ ਨਿਸਫਲ ਜਾਂਦਾ। ਪਰ ਦਰਬ ਹਿਰਣੰ ਬਹੁ ਵਿਘਨ ਕਰਨੰ ਉਚਰਣੰ ਸਰਬ ਜੀ ਅਕ ਹੈ। ਇਉਂ ਕਹਿਣਾ ਅਗਲੇ ਨੂੰ ਕਿ ਤੈਨੂੰ ਰਾਹੂ ਕੇਤੀ ਚਿੰਬੜੇ ਹੋਏ ਹੈ। ਇਹ ਕਹਿ ਕੇ ਜਿਹੜੇ ਪੁਰਸ਼ ਪਰ ਦਰਬ ਪਰਾਇਆ ਧਨ ਹਿਰਣੰ ਚਲਾਉਂਦੇ ਹੈ ਅਤੇ ਪਰਾਏ ਕਾਰਜਾਂ 'ਚ ਬਹੁਤ ਸਾਰੇ ਵਿਘਨ ਪਾਉਂਦੇ ਹੈ, ਭਾਵ ਪੂਰੇ ਨਹੀਂ ਹੋਣ ਦਿੰਦੇ, ਅਤੇ ਆਪਣੀ ਜੀਵਕ ਹੈ ਉਪਜੀਵਿਕਾ ਵਾਸਤੇ ਸਾਰੇ ਵੇਦਾਂ ਸ਼ਾਸਤਰਾਂ ਨੂੰ ਆਪਣੀ ਰਸਨਾ ਦੁਆਰੇ ਉਚਾਰਦੇ ਹਨ। ਸਾਰਿਆਂ ਜੀਵਾਂ ਨੂੰ ਉਹ ਵਿਸ਼ੇਸ਼ ਕਰਕੇ ਚਰਣੰਗ ਚਰ ਜਾਂਦੇ ਭਾਵ ਦਬਾ ਲੈਂਦੇ ਨੇ, ਜਾਂ ਸਾਰਿਆਂ ਜੀਵਾਂ ਨੂੰ ਮਾੜੀ ਉਚਰਣੰਗ ਉਚਾਟ ਲਾ ਦਿੰਦੇ ਨੇ। ਇਸ ਕਰਕੇ ਕਈ ਇਹੋ ਜਿਹੇ ਲੋਕ ਹੈ ਜੋ ਲੋਕਾਂ ਨੂੰ ਗਲਤ ਮਾਰਗ ਪਾਉਂਦੇ ਨੇ। ਜਨਮ ਜਾਏ ਤੇ ਸੂਦਰਾਂ ਸੰਸਕਾਰੋ ਦੇ ਜੂਤਮਾ ਵੇਦ ਪਾਠੀ ਭਵੇਤ ਵਿਪਰਾ ਬ੍ਰਹਮੰਗ ਜਨੰਤੀ ਇਤੀ ਬ੍ਰਾਹਮਣ। ਇਹ ਉਹਨਾਂ ਦੇ ਅਸੂਲ ਸਾਰੇ ਦੱਸੇ ਹਨ। ਲਾਉ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ। ਸੋ ਅਤਪਤ ਪਾਠ ਨਹੀਂ ਕਰਨਾ, ਅਤਿਪਤ ਇੱਕ ਹੁੰਦਾ ਤ੍ਰਿਪਤ ਹੋਣਾ, ਇੱਕ ਹੁੰਦਾ ਅਤਿਪਤ। ਲਾਉ ਲਈ ਭਾਵ ਲਾਉ ਲਈ ਇਹ ਵੀ ਲੈ ਲਵਾਂ ਉਹ ਵੀ ਲੈ ਲਵਾਂ ਇਤਿਆਦਿ ਤ੍ਰਿਸ਼ਨਾ ਕਰਕੇ ਜਿਨ੍ਹਾਂ ਦਾ ਮਨ ਮਾਇਆ ਵੱਲੋਂ ਅਤਿਪਤ ਤ੍ਰਿਪਤੀ ਨਹੀਂ ਹੁੰਦਾ, ਸੰਤੋਖ ਨੂੰ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਲਾਉ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸ ਸੁਕਰ ਹੈ। ਸੋ ਇਸ ਪ੍ਰਕਾਰ ਕਰਮ ਕਰਤ ਸੇ ਸੁਕਰ ਹੈ ਜਿਹੜੇ ਹਨ, ਮਹਾਰਾਜ ਪਰਮੰਦਰ ਸੇ ਸੁਕਰ ਹੈ, ਉਹ ਪੁਰਸ਼ ਹਰ ਵੇਲੇ ਸੂਰਾਂ ਵਾਲੇ ਕਰਮਾਂ ਨੂੰ ਕਰਦੇ ਫਿਰਦੇ ਆ, ਸੂਰਾਂ ਦੇ ਸਮਾਨ ਪਰਾਈ ਨਿੰਦਿਆ ਰੂਪ ਬਿਸ਼ਟਾਂ ਨੂੰ ਫਰੋਲਦੇ ਫਿਰਦੇ ਆ। ਇਸ ਵਾਸਤੇ ਉਹਨਾਂ ਦਾ ਜੰਮਣਾ ਮਰਨਾ ਮਿੱਟਦਾ ਹੀ ਨਹੀਂ। ਫਿਰ ਬੇਨਤੀ ਕੀਤੀ ਹਰੀ ਲਾਲ ਕ੍ਰਿਸ਼ਨ ਲਾਲ ਨੇ, ਇਹ ਮਹਾਰਾਜ ਇਹ ਜੀਵ ਕਿਸ ਤਰ੍ਹਾਂ ਸੌਖਾ ਤਰ ਸਕਦਾ ਹੈ, ਅਤੇ ਕੀਤੇ ਹੋਏ ਜੀਵ ਦੇ ਸਾਰੇ ਪਾਪ ਜਿਹੜੇ ਆ ਉਹ ਕਿਸ ਤਰ੍ਹਾਂ ਦੂਰ ਹੋ ਸਕਦੇ ਆ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੋਏ ਹੁਣ ਸੰਸਕ੍ਰਿਤੀ ਬਾਣੀ ਦੀ ਸਮਾਪਤੀ ਕਰਦੇ ਹਨ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਮਤੇ ਸਮੇਵ ਚਰਣੰ ਉਦਰਣੰ ਪੈ ਦੁੱਤਰ ਹੈ। ਜਿਹੜੇ ਪੁਰਸ਼ ਮਤੇ ਮਤੀ ਕਰਕੇ ਮਤ ਮਸਤ ਹੋ ਕੇ ਵਾਹਿਗੁਰੂ ਦੇ ਚਰਨਾਂ ਦੇ ਧਿਆਨ ਕਰਨ ਵਿੱਚ ਸਮੇਵ ਸਮਾਏ ਹਨ, ਸਮੇਵ ਸਮ ਏਵ ਭਲੀ ਪ੍ਰਕਾਰ ਏਵ ਨਿਸ਼ਚੇ ਪੂਰਵਕ, ਜਿਹੜੇ ਪੁਰਸ਼ ਪ੍ਰਭੂ ਦੇ ਚਰਨਾਂ ਦੇ ਧਿਆਨ ਵਿੱਚ ਮਤੇ ਮਸਤ ਹੋਏ ਹਨ, ਉਹ ਪ੍ਰੇਮੀ ਪੁਰਸ਼ ਭੈਦਾਇਕ ਦੁੱਤਰ ਹੈ, ਕਠਿਨ ਸੰਸਾਰ ਸਮੁੰਦਰ ਤੋਂ ਸੋ ਸੌਖੇ ਹੀ ਤਰ ਗਏ ਹਨ। ਅਨੇਕ ਪਾਤਿਕ ਹਰਨੰ ਨਾਨਕ ਸਾਧ ਸੰਗਮ ਨਾ ਸੰਸਯ ਹੈ। ਅਨੇਕ ਪਾਤਕ ਹਰਨੰਗ ਤੇ ਵਿਸ਼ਰਾਮ ਹੈ, ਨਾਨਕ ਤੇ ਜਮਕੀ ਲੱਗਣੀ, ਨਾਨਕ ਸਾਧ ਸੰਗਮ ਨਾ ਸੰਸਯ ਹੈ। ਸੱਸਾ ਉੱਤੇ ਟਿੱਪੀ ਫਿਰ ਸੱਸਾ, ਯਈਆ ਤੇ ਹਾਹਾ, ਬੋਲਣ ਵਿੱਚ ਇਹਨੇ ਆਉਣਾ ਸੱਸੇ ਤੇ ਟਿੱਪੀ ਸੱਸਾ, ਈੜੀ ਸਿਹਾਰੀ ਐੜਾ ਤੇ ਹਾਹਾ ਸੰਸਯ ਹੈ। ਮਹਾਰਾਜ ਫਰਾਉਂਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਸੰਤਾਂ ਦਾ ਸੰਗਮ ਮਿਲਾਪ ਜਿਹੜਾ ਹੁੰਦਾ ਉਹ ਅਨੇਕਾਂ ਹੀ ਪਾਤਕ ਪਾਪਾਂ ਦੇ ਹਰਨੰਗ ਨਾਸ਼ ਕਰਨ ਵਾਲਾ। ਇਸ ਕਥਨ ਵਿੱਚੋਂ ਕੋਈ ਨਾ ਸੰਸਿਆ ਸੰਦੇਹ ਨਹੀਂ ਭਾਈ, ਸ਼ੰਕਾ ਨਾ ਕਰ। ਇਸ ਵਾਸਤੇ ਤੁਹਾਨੂੰ ਚਾਹੀਦਾ ਹੋਰ ਅਨੇਕਾਂ ਸੰਸਾਰਕ ਧੰਦੇ ਛੱਡ ਕੇ ਸਤਸੰਗਤ ਜ਼ਰੂਰ ਕੀਤਾ ਕਰੋ। ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ, ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਇਸ ਪ੍ਰਕਾਰ ਜਿਹੜੀ ਸਤਸੰਗ ਦੀ ਮਹਿਮਾ, ਸੁਖ ਰਾਜੇ ਹਰੀ ਚੰਦ ਕਰਨਾਰ ਸੋ ਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਉਣ ਦੇ ਰਾਤੀ ਜਾਏ ਸੁਣੇ ਗੁਰਬਾਣੀ, ਪਿੱਛੇ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ, ਰਾਣੀ ਦਿਸ ਨਾ ਆਵੇ ਮਨ ਵਿੱਚ ਵਰਤ ਗਈ ਹੈ ਰਾਣੀ, ਹੋਰ ਤਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਣੀ, ਰਾਣੀ ਪਹੁਤੀ ਸੰਗਤੀ ਰਾਜੇ ਖੜੀ ਖੜਾਉਣੀ ਸਾਣੀ, ਸਾਧ ਸੰਗਤ ਆਰਾਧਿਆ ਜੁੜੀ ਜੋੜੀ ਜੁੜੀ ਖੜਾਉ ਪੁਰਾਣੀ, ਰਾਜੇ ਡਿੱਠਾ ਚੱਲ ਤੇ ਹੋ ਇਹ ਖੜਾਵ ਹੈ ਚੋਜ ਵਡਾਣੀ, ਸਾਧ ਸੰਗਤ ਵਿੱਟੋਂ ਕੁਰਬਾਣੀ। ਕੁਰਬਾਨ ਚੱਲ ਕੇ ਜਾਈਏ ਸਤਿਗੁਰੂ ਸੱਚੇ ਪਾਤਸ਼ਾਹ, ਇੱਕ ਸਮੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਸ ਉਗਰਸੈਨ ਰਾਮੂ ਅਤੇ ਦੀਪਾ ਇਹ ਤਿੰਨ ਸਿੱਖ ਚੱਲ ਕੇ ਆਏ ਸੀ, ਅਤੇ ਨਮਸਕਾਰ ਕਰਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਆਪ ਕਿਰਪਾ ਕਰਕੇ ਸਾਨੂੰ ਉਹ ਉਪਦੇਸ਼ ਦਿਓ ਜਿਸ ਕਰਕੇ ਸਾਡੀ ਕਲਿਆਣ ਹੋਵੇ। ਤਾਂ ਮਹਾਰਾਜ ਨੇ ਕਿਹਾ ਸਭ ਤੋਂ ਪਹਿਲਾਂ ਆਪਣਾ ਅੰਮ੍ਰਿਤ ਵੇਲਾ ਬਣਾਓ, ਅੰਮ੍ਰਿਤ ਵੇਲਾ ਸੱਚ ਨਾ ਉਮੜਿਆਈ ਵੀ ਚਾਰ ਝਾਲਾਂਗੇ ਉੱਠ ਨਾਮ ਜਪ ਨਿਸਪਾ ਸਰੇ ਆਰਾਧ, ਕਾਰਾ ਤੁਜਿਆ ਨਾ ਵਿਆਪੇ ਨਾਨਕ ਮੇਰਾ ਉਪਾਧ। ਸੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਚਾਰ ਘੜੀਆਂ ਸਤਸੰਗ ਜ਼ਰੂਰ ਕਰਿਆ ਕਰੋ। ਚਾਰ ਘੜੀਆਂ ਮਤਲਬ ਕਿ ਦੋ ਘੰਟੇ, ਦੋ ਢਾਈ ਘੰਟੇ ਲਾਉਣੇ ਆ, ਫਿਰ ਗੁਰੂ ਚਰਨਾਂ ਦਾ ਧਿਆਨ ਅਤੇ ਸ਼ਬਦ ਦੀ ਵਿਚਾਰ ਕਰਕੇ, ਫਿਰ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਆਪ ਵੀ ਖਾਓ, ਜੇ ਕੋਈ ਚੱਲ ਕੇ ਆਵੇ ਉਹਨੂੰ ਵੀ ਖਵਾਓ ਅਤੇ ਤੁਹਾਡੀ ਕਲਿਆਣ ਹੋਵੇਗੀ। ਸੋ ਮਹਾਰਾਜ ਨੇ ਵਚਨ ਕੀਤਾ ਸੀ ਉਹਨਾਂ ਦੇ ਤਾਈਂ ਕਿ ਅੰਮ੍ਰਿਤ ਵੇਲਾ ਕਰਿਓ ਇਸ਼ਨਾਨ, ਗੁਰ ਕੋ ਸ਼ਬਦ ਪਠੋ ਕਰ ਧਿਆਨ, ਅਰਥ ਵਿਚਾਰ ਉਚਾਰਨ ਕਰੀਐ ਕਿਦੋਂ ਸੁਣੋ, ਕਰ ਨਿਰਣੈ ਧਰੀਐ ਚਤੁਰ ਘਟੀ ਸਭ ਕਾਜ ਵਿਸਾਰੋ, ਅਰਥ ਸੁਣੋ ਕਹਿ ਆਪ ਉਚਾਰੋ, ਸਲਤਾ ਮੈਂ ਨੌਕਾ ਬਹੁ ਭਰੀਅਤ, ਚਤਰੰਗਲ ਜਲ ਬਹਿਰ ਨਿਹਰੀਅਤ। ਜਿਵੇਂ ਕਹਿੰਦੇ ਨੇ ਨਦੀ ਦੇ ਵਿੱਚ ਨੌਕਾ ਜਦੋਂ ਤਰਦੀ ਚਾਰ ਕੁੰਗਲਾਂ ਹੀ ਬਾਹਰ ਹੁੰਦੀ, ਬਾਕੀ ਸਾਰੀ ਪਾਣੀ 'ਚ ਹੁੰਦੀ, ਫਿਰ ਵੀ ਬੰਦਾ ਤਰ ਜਾਂਦਾ। ਦ੍ਰਿਸ਼ਟੀ ਬੰਦੇ ਲਈ ਸਵੇਰੇ ਸ਼ਾਮ, ਜਿਵੇਂ ਕੜਾਹਾ ਚੱਕਣ ਲਈ ਦੋ ਕੁੰਡੇ ਬੜੇ ਹੁੰਦੇ ਨੇ, ਇੱਕ ਕੁੰਡਾ ਉੱਧਰੋਂ ਫੜਿਆ ਇੱਕ ਉੱਧਰੋਂ ਫੜਿਆ, ਸਾਰਾ ਕੜਾਹਾ ਚੱਕਿਆ ਜਾਂਦਾ। ਸਵੇਰੇ ਪੰਜ ਬਾਣੀਆਂ, ਸ਼ਾਮ ਨੂੰ ਰਹਿ ਰਾਸ, ਰਾਤ ਕੀਰਤਨ ਸੋਲਾ ਅਤੇ ਸਿਮਰਨ ਕਰਨਾ ਦੋ ਘੜੀਆਂ ਚਾਰ ਘੜੀਆਂ, ਇਸ ਪ੍ਰਕਾਰ ਤਰ ਜਾਂਦਾ। ਭਰੀ ਪਾਰਸੋਂ ਉਤਰੈ ਪਾਰ ਤਿਮ ਜਗ ਕਾਰਜ ਕੇ ਵਿਵਹਾਰ, ਨਿਸ ਦਿਨ ਕਰਿਓ ਧਰਮ ਕੀ ਕਿਰਤ, ਚਤਰ ਕਟੀ ਦਿਹੋ ਗੁਰਮੈ ਬਿਰਤ। ਸੋ ਇਸ ਪ੍ਰਕਾਰ ਸਿਆਣੇ ਨੇ ਕਿਹਾ, 64 ਫੁੱਟ ਜਹਾਜ਼ ਹੈ, 60 ਫੁੱਟ ਪਾਣੀ ਮਾਹੇ, 4 ਫੁੱਟ ਬਾਹਰ ਰਹੇ ਕਬਹੂੰ ਦੌਲਤ ਡੂਬਤ ਨਾਹੇ, 64 ਘੜੀ ਦਿਨ ਰਾਤ ਕੀ, 60 ਘੜੀ ਕਰੋ ਕਾਰ, 4 ਘੜੀ ਸਤਸੰਗ ਕਰੋ ਭਾਵਨਿਦ ਉਤਰੋ ਪਾਰ। ਸੋ ਇਸ ਪ੍ਰਕਾਰ ਇਹ ਸਹਿਸਕ੍ਰਿਤੀ ਸਲੋਕ ਸਮਾਪਤ ਕੀਤੇ ਨੇ। 4 ਸਲੋਕ ਗੁਰੂ ਨਾਨਕ ਦੇਵ ਜੀ ਦੇ ਪਹਿਲਾਂ ਸ਼ਰਵਣ ਕੀਤੇ ਆ, 67 ਸਲੋਕ ਗੁਰੂ ਅਰਜਨ ਦੇਵ ਦੇ ਮਹਾਰਾਜ ਦੇ ਆਏ ਨੇ, ਕੁੱਲ 71 ਸਲੋਕ ਸ਼ਰਵਣ ਕੀਤੇ ਹਨ।